ਸੋ ਥੋੜੇ ਰਹਿ ਕੇ ਗੁਰੂ ਨਾਨਕ ਨੇ ਹੁਕਮ ਕਰਤਾ ਕਿ ਦੋ ਦਿਨਾਂ ਇੱਕ ਦਿਨ ਛੱਡ ਕੇ ਲੰਗਰ ਹੋਇਆ ਕਰੇਗਾ। ਹੋਰ ਤੁਰ ਕੇ ਫਿਰ ਹੁਕਮ ਕਰਤਾ ਵੀ ਦੋ ਦਿਨ ਛੱਡ ਕੇ ਲੰਗਰ ਹੋਇਆ ਕਰੇਗਾ। ਬਹੁਤ ਥੋੜੇ ਰਹਿ ਗਏ, ਸੈਂਕੜਿਆਂ ਦੀ ਤਦਾਦ ਚ ਰਹਿ ਗਏ। ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਨੇ ਹੁਕਮ ਦਿੱਤਾ ਕਿ ਲੰਗਰ ਰੋਜ਼ ਹੋਏਗਾ, ਦੋ ਟਾਈਮ ਹੋਏਗਾ, ਖੇਤੀ ਕਰੋ ਤਕੜੇ ਹੋ ਗਏ। ਬੇਅੰਤ ਹਾਲ ਬਣਾ ਲਏ, ਕਿਉਂਕਿ ਸਾਰਾ ਹੀ ਚੱਕ ਡੇਰਾ ਬਾਬਾ ਨਾਨਕ ਦਾ, ਹਜ਼ਾਰਾਂ ਏਕੜ ਦਾ, ਜੋਤ ਥੱਲੇ ਲੈ ਆਉਂਦਾ, ਫਸਲਾਂ ਬੀਜ ਦਿੱਤੀਆਂ, ਕਣਕ ਬੀਜ ਦਿੱਤੀ, ਬਹੁਤ ਮਿਹਨਤ ਨਾਲ ਵੱਧ ਚੜ੍ਹ ਕੇ ਆਪਣੇ ਆਪਣੇ ਪਲਾਟਾਂ ਦੀ ਖੇਤੀ ਕਰ ਰਹੇ ਨੇ। ਬੜੀ ਕਣਕ ਉਗਾਈ। ਜਦੋਂ ਕਣਕ ਉੱਗੀ ਤਾਂ ਉਸ ਵੇਲੇ ਮਹਾਰਾਜ ਨੇ ਦੇਖਿਆ ਵੀ ਇਹਨਾਂ 'ਚ ਹੁਕਮ ਮੰਨਣ ਦੀ ਕਿੰਨੀ ਕੁ ਸ਼ਕਤੀ ਆ ਗਈ। ਮਹਾਰਾਜ ਕੀ ਕਰੀਏ ਇਹਨੂੰ, ਕਹਿੰਦੇ ਇਕੱਠੇ ਕਰ ਲਓ, ਗਰੇ ਲਾ ਲਓ। ਗਰੇ ਲੱਗ ਗਏ, ਪਾਸ਼ਾ ਗਾਹ ਪਾਈਏ, ਕਲਿਆਣ ਪਾਈਏ। ਕਹਿੰਦੇ ਨਾ, ਇਹਨਾਂ ਸਾਰਿਆਂ ਨੂੰ ਅੱਗ ਲਾ ਦਿਓ, ਕੋਈ ਗਰਾ ਨਹੀਂ ਛੱਡਣਾ ਹੈਗਾ, ਸਭ ਨੂੰ ਅੱਗ ਲਾ ਦਿਓ। ਸਾਰੇ ਹੈਰਾਨ ਹੋ ਗਏ, ਬਈ ਬਹੁਤ ਮਿਹਨਤ ਨਾਲ ਅਸੀਂ ਕਣਕ ਉਗਾਈ ਹੈ, ਸੈਂਕੜੇ ਏਕੜਾਂ ਦੇ ਅੰਦਰ, ਹਜ਼ਾਰਾਂ ਏਕੜਾਂ ਦੇ ਅੰਦਰ ਕਣਕ ਬੀਜੀ ਹੈ, ਦਿਨ ਰਾਤ ਲਾ ਕੇ ਗੁਡਾਈਆਂ ਕਰੀਆਂ ਨੇ, ਪਾਣੀ ਦਿੱਤੇ ਨੇ, ਮਿਹਨਤਾਂ ਕਰੀਆਂ, ਕਟਾਈਆਂ ਕਰੀਆਂ। ਆਸ ਇਹ ਰੱਖਦੇ ਸੀ ਕਿ ਮੇਰੀ ਮੇਰੇ ਪਲਾਟ ਦੀ ਵੱਧ ਕਣਕ ਹੋਵੇ। ਗੁਰੂ ਮਹਾਰਾਜ ਕਹਿਣ, ਵਾਹ ਬਈ ਵਾਹ, ਸ਼ਾਬਾਸ਼। ਇਹ ਕੀ ਮਹਾਰਾਜ ਨੇ ਹੁਕਮ ਕਰਤਾ ਵੀ ਕਣਕ ਨੂੰ ਅੱਗ ਲਾ ਦਿਓ? ਕਹਿੰਦੇ ਅੱਗ ਲਾ ਦਿਓ, ਕਈ ਪਿੱਛੇ ਨੂੰ ਹੱਥ ਕਰਕੇ ਖੜ ਗਏ। ਥੋੜੇ ਬੰਦੇ ਨਿਕਲੇ, ਉਹਨਾਂ ਨੇ ਉਸੇ ਵੇਲੇ ਅੱਗ ਲਾ ਦਿੱਤੀ। ਮਹਾਰਾਜ ਨੇ ਦੇਖ ਲਿਆ ਕਿ ਹੁਕਮ ਮੰਨਣ ਵਿੱਚ ਕੁਛ ਨਿਤਰ ਸਕਦੇ ਨੇ, ਤਿਆਗ ਹੈ ਇਹਨਾਂ ਦੇ ਅੰਦਰ, ਲੇਕਿਨ ਅਜੇ ਇਮਤਿਹਾਨ ਵੱਸ ਨਹੀਂ ਹੋਇਆ। ਥੋੜੇ ਦਿਨਾਂ ਤੋਂ ਬਾਅਦ ਆਪ ਨੇ ਐਸੀ ਕਿਰਿਆ ਕਰੀ ਕਿ ਇੱਕ ਝੌਂਪੜੀ 'ਚ ਰਹਿਣਾ ਸ਼ੁਰੂ ਕਰਤਾ, ਰੋੜਾਂ ਦੀ ਵਿਛਾਈ ਕਰ ਲਈ, ਕਿਸੇ ਨੂੰ ਨੇੜੇ ਨਹੀਂ ਆਉਣ ਦਿੰਦੇ। ਜੇ ਕੋਈ ਨੇੜੇ ਆਉਂਦਾ ਹੈ, ਮੱਥਾ ਟੇਕਦਾ ਹੈ, ਮੋਢਿਆਂ ਤੋਂ ਫੜ ਕੇ ਪਿੱਛੇ ਨੂੰ ਧੱਕਾ ਮਾਰਦੇ। ਉਹ ਕਹਿੰਦੇ, ਉਹ ਭਲਿਆ ਗੁਰੂ ਗੁਰੂ ਜਪ ਮੇਰੇ ਕੋਲ ਕੀ ਕਰਨ ਆਉਂਦੇ, ਚੱਲ ਇੱਥੋਂ। ਸਾਰੇ ਹੈਰਾਨ ਨੇ ਵੀ ਮਹਾਰਾਜ ਦਾ ਰਵੱਈਆ ਇੱਕਦਮ ਬਦਲ ਗਿਆ, ਪਹਿਲਾਂ ਕਣਕ ਨੂੰ ਅੱਗ ਲਵਾ ਦਿੱਤੀ, ਹੁਣ ਧੱਕੇ ਮਾਰਨੇ ਸ਼ੁਰੂ ਕਰ ਦਿੱਤੇ। ਹੁੰਦੇ ਹੁੰਦੇ ਨੌਬਤ ਇੱਥੇ ਤੱਕ ਆ ਗਈ ਕਿ ਗੁਰੂ ਮਹਾਰਾਜ ਨੇ ਇੱਕ ਕੁੱਤਕਾ, ਜਿਹਨੂੰ ਆ ਘੋਟਣਾ ਕਹਿੰਦੇ ਨੇ, ਹੱਥਾਂ ਵੱਲੋਂ ਜਦੋਂ ਫੜੀ ਦਾ ਪਤਲਾ ਹੁੰਦਾ, ਦੂਜਾ ਪਾਸਾ ਭਾਰੀ ਹੁੰਦਾ, ਉਹ ਲੈ ਲਿਆ। ਉਹ ਲੈ ਕੇ ਜਿਹੜਾ ਵੀ ਸਿੱਖ ਆਉਂਦਾ ਮੱਥਾ ਟੇਕਣ ਵਾਸਤੇ, ਜਦ ਉਹ ਮੱਥਾ ਟੇਕਦਾ, ਪਿੱਠ 'ਚ ਪੂਰੇ ਜ਼ੋਰ ਨਾਲ ਮਾਰਦੇ, ਹੈਰਾਨ ਹੋ ਜਾਂਦੇ ਨੇ ਵੀ ਆਹ ਮਹਾਰਾਜ ਨੇ ਕੀ ਕੰਮ ਸ਼ੁਰੂ ਕਰ ਲਿਆ। ਉਸ ਵੇਲੇ ਕਾਫੀ ਸਿੱਖ ਡੋਲਣੇ ਸ਼ੁਰੂ ਹੋ ਗਏ ਬਈ ਮਹਾਰਾਜ ਦੇ ਕੁਛ ਬ੍ਰੇਨ 'ਚ, ਕਿਉਂਕਿ ਦਿਨ ਰਾਤ ਇਹ ਜਾਗਦੇ ਰਹੇ ਨੇ, ਤੁਰਦੇ ਰਹੇ ਨੇ, ਕੋਈ ਫਰਕ ਪੈ ਗਿਆ ਦਿਮਾਗ 'ਚ। ਸ਼੍ਰੀ ਚੰਦ ਨਾਲ ਗੱਲ ਕਰਦੇ ਨੇ, ਬਾਬਾ ਲਕਸ਼ਮੀ ਦਾਸ ਨਾਲ ਕਰਦੇ ਨੇ, ਮਾਤਾ ਜੀ ਨਾਲ ਕਰਦੇ ਆ ਵੀ ਕੀ ਹੋ ਗਿਆ। ਕਹਿੰਦੇ ਕੋਈ ਪਤਾ ਨਹੀਂ ਲੱਗਦਾ, ਉਮਰ ਵੱਡੀ ਹੋ ਗਈ ਹੈ, ਸ਼ਾਇਦ ਕੋਈ ਦਿਮਾਗ 'ਚ ਫਰਕ ਪੈ ਗਿਆ ਹੋਵੇ। ਲੇਕਿਨ ਗੁਰੂ ਨਾਨਕ ਪਾਤਸ਼ਾਹ ਦੀ ਜੋ ਉਸ ਵੇਲੇ ਦੀ ਰੂਪ ਰੇਖਾ ਹੈ, ਉਹਨੂੰ ਦੇਖ ਕੇ ਕੋਈ ਕਹਿ ਨਹੀਂ ਰਿਹਾ, ਡਰ ਆ ਰਿਹਾ, ਕਿਉਂਕਿ ਪੂਰੇ ਜਲਾਲ ਵਿੱਚ ਆ ਗਏ। ਦੋ ਹੁੰਦੇ ਨੇ ਮਹਾਂਪੁਰਸ਼ਾਂ 'ਚ, ਇੱਕ ਜਲਾਲ ਹੁੰਦਾ, ਇੱਕ ਜਮਾਲ ਹੁੰਦਾ। ਜਮਾਲ ਹੁੰਦਾ ਖੇੜਾ, ਜਲਾਲ ਹੁੰਦਾ ਪੂਰਾ ਰੋਗ। ਇਹ ਦੋਵੇਂ ਚੀਜ਼ਾਂ ਨਹੀਂ ਝੱਲੀਆਂ ਜਾਂਦੀਆਂ, ਨਾ ਜਮਾਲ ਅਤੇ ਨਾ ਜਲਾਲ। ਜਦੋਂ ਜਲਾਲ ਦੇਖਦੇ ਹਾਂ, ਕੋਈ ਸਾਹਮਣੇ ਨਹੀਂ ਆਉਂਦਾ, ਨੇਤਰਾਂ ਨਾਲ ਨੇਤਰ ਨਹੀਂ ਮਿਲਾ ਸਕਦਾ, ਕੋਈ ਵਚਨ ਨਹੀਂ ਕਰ ਸਕਦਾ। ਇਸ ਤਰ੍ਹਾਂ ਦੇ ਨਾਲ ਮਹਾਰਾਜ ਜੀ ਇਹ ਖੇਲ ਮਹਾਰਾਜ ਜੀ ਨੇ ਕਰ ਲਈ। ਇਹ ਬਹੁਤ ਔਖੀ ਹੈ ਸਾਧ ਸਿੰਘ ਜੀ, ਅਸੀਂ ਤਾਂ ਕਹਾਣੀਆਂ ਕਰ ਸਕਦੇ ਹਾਂ, ਪਰ ਜਰਾ ਸਾਡੇ ਉੱਤੇ ਪੈ ਜਾਵੇ ਕਸਵੱਟੀ, ਅਸੀਂ ਤਾਂ ਮਾਮੂਲੀ ਨਹੀਂ ਸਹਿ ਸਕਦੇ ਕਸਵੱਟੀ। ਕੀ ਕਸਵੱਟੀ ਹੈ? ਅੰਮ੍ਰਿਤ ਛਕ ਲਿਆ, ਸ਼ਰਾਬ ਦੀ ਬੋਤਲ ਪਈ ਹੈ, ਉਹਨੂੰ ਦੇਖ ਕੇ ਹੀ ਡੋਲ ਜਾਂਦਾ। ਵੱਡੀਆਂ ਕਸਵੱਟੀਆਂ ਕੀ ਸਹਿਣੀਆਂ ਨੇ, ਤਰੱਕੀ ਕੀ ਹੋਣੀ ਹੈ? ਪਹਿਲੀ ਜਮਾਤ 'ਚੋਂ ਹੀ ਫੇਲ ਹੋ ਕੇ ਸਕੂਲ ਇਹ ਛੱਡ ਦਿੰਦਾ। ਸਾਡਾ ਹਾਲ ਇਹ ਹੈ। ਅਸੀਂ ਅੱਜ ਗੱਲ ਕਰਨ ਲੱਗੇ ਹਾਂ PhD ਦੀ, ਜਿਹੜਾ ਸਿਰੇ ਪੜ੍ਹਾਈ ਜਿਹਦੀ ਪਹੁੰਚੀ ਹੁੰਦੀ। ਸੋ ਸਮਝਣ ਦਾ ਯਤਨ ਕਰਿਓ, ਅਤੇ ਮਹਾਰਾਜ ਕਿਰਪਾ ਕਰਨ, ਕਿਤੇ ਸਾਨੂੰ ਵੀ ਇੱਥੇ ਜਾ ਕੇ ਪਹੁੰਚਣਾ ਦਾ ਨਸੀਬ ਹੋ ਜਾਵੇ। ਸੋ ਉਸ ਵੇਲੇ ਬਹੁਤ ਸਾਰੇ ਸਿੱਖ ਜਿਹੜੇ ਸੀ, ਉਹ ਡੋਲਣੇ ਸ਼ੁਰੂ ਕਰ ਦਿੱਤੇ, ਆਪਸ ਵਿੱਚ ਗੱਲਾਂ ਕਰਦੇ ਨੇ ਬੈਠ ਕੇ ਵੀ ਮਹਾਰਾਜ ਜੀ ਨੂੰ ਕੀ ਹੋ ਗਿਆ, ਕੀ ਬਾਤ ਹੋ ਗਈ। ਜਿਸ ਤਰ੍ਹਾਂ ਦੇ ਨਾਲ ਵਿਰਛ ਡੋਲਦੇ ਨੇ, ਹਨੇਰੀ ਆਈ ਅਤੇ ਐਂ ਹਿਰਦੇ ਡੋਲਣੇ ਸ਼ੁਰੂ ਹੋ ਗਏ। ਅੰਦਰਲੀ ਗੱਲ ਕਹਿੰਦੇ ਨੇ, ਅੰਦਰ ਸਾਰਿਆਂ ਦੇ ਸਮਾਈ ਹੋਈ ਹੈ, ਥੋੜ੍ਹਿਆਂ ਨੂੰ ਛੱਡ ਕੇ, ਬਈ ਮਹਾਰਾਜ ਦੇ ਕੋਈ ਬ੍ਰੇਨ 'ਚ ਫਰਕ ਪੈ ਗਿਆ। ਇਸੇ ਤਰ੍ਹਾਂ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਨੇ ਜਦ ਪ੍ਰੀਖਿਆ ਲਈ, ਆਪ ਜੀ ਸ੍ਰੀ ਸਾਹਿਬ ਲੈ ਕੇ ਖੜ੍ਹੇ ਹੋ ਗਏ ਤਖ਼ਤ ਦੇ ਉੱਤੇ, ਅਤੇ ਸੀਸ ਦੀ ਮੰਗ ਕਰੀ ਉਸ ਵੇਲੇ ਘਬਰਾ ਗਏ ਸਿਆਣੇ ਬੰਦੇ ਸਾਰੇ, ਕਿਉਂਕਿ ਸਿਆਣਪ ਤੇ ਭਰੋਸੇ ਵਿੱਚ ਦੋਹਾਂ ਚ ਜ਼ਮੀਨ ਤੇ ਅਸਮਾਨ ਦਾ ਫਰਕ ਹੈ। ਸਿਆਣਪ ਦੇਖਦੀ ਹੈ ਕਾਰਨ, ਕਾਰਜ ਦੇਖਦੀ ਹੈ, ਉਹ ਪਰਖ ਰੱਖਦੀ ਹੈ। ਸਿਆਣਪ ਅਕਲ ਜਿਹਨੂੰ ਕਹਿੰਦੇ ਨੇ, ਜਿਹੜਾ ਭਰੋਸਾ ਹੈ ਇਹ ਨਹੀਂ ਦੇਖਦਾ ਹੁੰਦਾ, ਇਹ ਤਾਂ ਅੰਨੇ ਵਾਹ ਚੱਲਦਾ ਵੀ ਜਿੱਥੇ ਤੇਰੀ ਮਰਜ਼ੀ ਆ ਸਿੱਟ ਦੇ, ਕੂਚ ਸਿੱਟ ਦੇ, ਮਾਰ ਦੇ, ਰੱਖ ਲੈ, ਪਰ ਮੈਂ ਤੇਰੇ ਨਾਲੋਂ ਪਿੱਛੇ ਨਹੀਂ ਹਟਣਾ। ਜਿਹੜੀ ਹੁੰਦੀ ਆ ਅਕਲ, ਇਹ ਪੈਰ ਪੈਰ ਦੇ ਉੱਤੇ ਤੁਲਨਾ ਕਰਦੀ ਆ, ਅਕਲ ਵਾਲਾ ਫੇਲ ਹੋ ਜਾਇਆ ਕਰਦਾ, ਦਿਲ ਵਾਲਾ ਪਾਸ ਹੋ ਜਾਇਆ ਕਰਦਾ। ਅਕਲ ਰੂਹਾਨੀ ਕੰਮ ਦੇ ਅੰਦਰ ਸਾਥ ਨਹੀਂ ਦਿੰਦੀ, ਬਹੁਤਾ ਥੋੜਾ ਚਿਰੇ ਰਹਿੰਦੀ। ਗਿਆਨੀ ਸਾਨੂੰ ਹੋੜਦਾ ਏ, ਵਹਿਮੀ ਢੋਲਾ ਆਖਦਾ ਏ, ਮਾਰੇ ਗਏ ਜਿਹਨਾਂ ਬੁੱਧੀ ਪਾਰ ਲਾਈਆਂ ਯਾਰੀਆਂ, ਤੇ ਜਵਾਬ ਦਿੰਦੇ ਨੇ ਬੈਠ ਬੇ ਗਿਆਨੀ, ਬੁੱਧੀ ਮੰਡਲੇ ਦੀ ਕੈਦ ਵਿੱਚ, ਬਲਬਲੇ ਦੇ ਦੇਸ਼ ਸਾਡੀਆਂ ਲੱਗ ਗਈਆਂ ਯਾਰੀਆਂ, ਜਿਹਦਾ ਪਿਆਰ ਦੇ ਦੇਸ਼ ਚ ਪਹੁੰਚ ਗਏ। ਹੁਣ ਸਾਡੇ ਕੋਲ ਕਾਰਨ ਨਹੀਂ ਹੈ, ਕਿਉਂ ਕਿੱਥੇ ਕੀ ਨਹੀਂ ਹੈ ਸਾਡੇ ਕੋਲ, ਕਿਵੇਂ ਨਹੀਂ ਹੈ। ਚਾਰ ਕੱਕੇ ਹੁੰਦੇ ਨੇ ਤੇ ਚਾਰੇ ਕੱਕੇ ਨਹੀਂ ਸਾਡੇ ਕੋਲ। ਸੋ ਉਸ ਵੇਲੇ ਜਿਹੜੇ ਪੂਰੇ ਸੀ ਉਹ ਹੈਰਾਨ ਹੁੰਦੇ ਨੇ ਵੀ ਕੀ ਕਿਰਿਆ ਮਹਾਰਾਜ ਦੀ ਹੈ। ਲੇਕਿਨ ਜਿਵੇਂ ਬਿਰਛ ਡੋਲਦੇ ਆ, ਐਂ ਡੋਲਣ ਲੱਗ ਗਏ ਮਨ, ਸ਼ੱਕ ਪੈ ਗਿਆ ਪੱਕਾ ਕਿ ਮਹਾਰਾਜ ਦਾ ਦਿਮਾਗ ਖਰਾਬ ਹੋ ਗਿਆ। ਗੁਰੂ ਦਸਵੇਂ ਪਾਤਸ਼ਾਹ ਨੇ ਜਦੋਂ ਸ੍ਰੀ ਸਾਹਿਬ ਕੀਤੀ, ਉਸ ਵੇਲੇ ਮਸੰਦ ਡੋਲ ਗਏ। ਮਾਤਾ ਜੀ ਕੋਲ ਗਏ, ਮਾਤਾ ਜੀ ਸਾਹਿਬਜ਼ਾਦਾ ਜੀ ਨੂੰ ਕੀ ਹੋ ਗਿਆ ਗੁਰੂ ਮਹਾਰਾਜ ਨੂੰ? ਉਹ ਤਾਂ ਸਿੱਖਾਂ ਨੂੰ ਵੱਢਣਾ ਹੀ ਸ਼ੁਰੂ ਕਰ ਦਿੱਤਾ, ਤੁਸੀਂ ਜਾ ਕੇ ਇੰਟਰਵੀਨ ਕਰੋ, ਦਖਲ ਦੇਵੋ, ਸਮਝਾਵੋ ਇਹ ਕੀ ਕਰਨ ਲੱਗ ਗਏ। ਇਹ ਤਾਂ ਸਾਰੇ ਸਿੱਖ ਦੌੜ ਜਾਣਗੇ, 80,000 ਦਾ ਇਕੱਠ ਦੱਸਦੇ ਨੇ, ਦੌੜਨੇ ਸ਼ੁਰੂ ਹੋ ਗਏ ਬਈ ਜੇ ਕਿਤੇ ਹੇਠਾਂ ਆ ਬੜੇ ਪਤਾ ਨਹੀਂ ਕਿੰਨਿਆਂ ਨੂੰ ਮਾਰ ਦੇਣਗੇ, ਹਰੇ ਤਾਂ ਕਹਿੰਦੇ ਨੇ ਸੀਸ ਦਓ। ਉਸ ਵੇਲੇ ਡਰਪੋਕ ਬੰਦਿਆਂ ਨੇ ਐਸੀਆਂ ਦਲੀਲਾਂ ਦਿੱਤੀਆਂ ਕਿ ਜੇ ਹੁਕਮ ਹੋਵੇ ਮਾਤਾ ਜੀ ਤਾਂ ਗੁਰੂ ਮਹਾਰਾਜ ਨੂੰ ਅਸੀਂ ਬੰਨ ਲਈਏ, ਸਾਹਿਬਜ਼ਾਦਾ ਜੀ ਨੂੰ ਗੁਰੂ ਬਣਾ ਦਿੰਦੇ ਹਾਂ। ਇੰਨਾ ਡੋਲ ਜਾਂਦਾ ਉਹ ਬੰਦਾ ਜਿਹੜਾ ਪੂਜਾ ਦਾ ਧਾਨ ਖਾਂਦਾ, ਕਿਉਂਕਿ ਉਹਦੇ ਸ਼ਰਧਾ ਭਰੋਸਾ ਨਹੀਂ ਹੋਇਆ ਕਰਦਾ। ਬਾਕੀ ਜਿਹੜੇ ਸਿੱਖ ਆਉਂਦੇ ਨੇ ਗੁਰੂ ਦੇ ਕੋਲ, ਮੇਰਾ ਆਹ ਹੋ ਜਾਵੇ, ਮੇਰਾ ਆਹ ਹੋ ਜਾਵੇ, ਮੇਰੀ ਬਿਮਾਰੀ ਹਟ ਜਾਵੇ, ਮੇਰਾ ਫਲਾਣਾ ਕੰਮ ਹੋ ਜਾਵੇ, ਉਹ ਤਾਂ ਪਹਿਲਾਂ ਹੀ ਡੋਲੇ ਡੁਲਾਏ ਹੁੰਦੇ ਨੇ। ਹੋ ਗਿਆ ਤਾਂ ਠੀਕ ਹੈ, ਫਿਰ ਵੀ ਨਹੀਂ ਮੰਨਣਾ, ਜੇ ਨਾ ਹੋਇਆ ਫਿਰ ਤਾਂ ਛੁੱਟੀਆਂ ਨੇ ਪਹਿਲਾਂ ਹੀ। ਸੋ ਇਹ ਬਹੁਤ ਔਖੀ ਹੈ, ਸਾਧ ਸਿੰਘ ਜੀ ਐਸਾ ਫਰਮਾਨ ਕਰਦੇ ਨੇ।
ਮਾਇਆ ਏ ਸਤਿਗੁਰ ਦੀ ਸੈਨੀ ਹੈ ਮੋਤੀ ਔਖੀ, ਮਾਇਆ ਏ ਸਤਿਗੁਰ ਦੀ ਸੈਨੀ ਹੈ ਮੋਤੀ ਔਖੀ,
ਸੰਤਾਂ ਵੱਲੋਂ ਪਾਈ ਹੋਈ ਮਾਇਆ ਕੋਈ ਬਿਰਲਾ ਹੈ ਜਿਹੜਾ ਸਹਿ ਜਾਂਦਾ। ਕੱਚਾ ਤਾਂ ਸਹਿ ਨਹੀਂ ਸਕਦਾ, ਪੱਕਾ ਵੀ ਡੋਲ ਜਾਂਦਾ ਕਿਉਂਕਿ ਧੁਰ ਤੋਂ ਆਈ ਹੈ, ਧੁਰ ਕੀ ਭੇਜੀ ਆਈ ਅਮਰ, ਜਿਹੜੀ ਜਿੱਤੀ ਨਾ ਜਾਵੇ ਕਿਸੇ ਤੋਂ ਉਹ ਮਾਇਆ ਹੈ, ਧੁਰ ਤੋਂ ਆਈ। ਨੌ ਖੰਡ ਜੀਤੇ ਸਭ ਥਾਂ ਥਨੰਤ, ਸਾਰੀ ਸ੍ਰਿਸ਼ਟੀਆਂ ਸਾਰੇ ਆਕਾਰ ਸਾਰੇ ਪਤਾਲ ਇਸ ਮਾਇਆ ਨੇ ਜਿੱਤ ਲਏ। ਤਟ ਤੀਰਥ ਨਾ ਛੋਟੇ ਜੋਗ ਸੰਨਿਆਸਾ, ਪੜ ਥਾਕੇ ਸਿਮਰਤ ਵੇਦ ਵਿਆਸ। 376 ਪੰਨੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਇਸ ਤਰ੍ਹਾਂ ਦੇ ਨਾਲ ਆਪਣੇ ਫਰਮਾਇਆ ਹੋਇਆ। ਸੋ ਮਾਇਆ ਬੜੀ ਔਖੀ ਹੈ। ਸਾਰੇ ਜਿਹੜੇ ਵੱਡੇ ਵੱਡੇ ਵਿਚਾਰਵਾਨ ਗੁਰੂ ਨਾਨਕ ਪਾਤਸ਼ਾਹ ਨਾਲ ਜਿਹੜੇ ਸਾਰੇ ਰਹੇ, ਕਿੰਨਾ ਪ੍ਰਤੱਖ ਦੇਖਿਆ, ਸਾਰੀਆਂ ਗੱਲਾਂ ਪ੍ਰਤੱਖ ਦੇਖ ਕੇ ਇਹ ਮੰਨ ਕੇ ਕਿ ਗੁਰੂ ਨਾਨਕ ਗੋਬਿੰਦ ਰੂਪ ਹੈ, ਅੱਜ ਡੋਲੇ ਡੋਲ ਰਹੇ ਨੇ ਸਾਰੇ। ਜਿਵੇਂ ਦਰਖਤ ਕੰਬਦੇ ਨੇ ਹਨੇਰੀ ਦੇ ਨਾਲ, ਪੱਤੇ ਝੜਦੇ ਨੇ, ਇਸ ਤਰ੍ਹਾਂ ਵਿਸ਼ਵਾਸ ਦੇ ਪੱਤੇ ਗਿਰ ਰਹੇ ਨੇ। ਕਹਿੰਦੇ ਕੀ ਪਤਾ ਹੈ ਵੀ ਦਿਮਾਗ ਇਹ ਕੋਈ ਖਰਾਬ ਹੋ ਗਿਆ ਹੋਵੇ, ਕੁਛ ਹੋ ਜਾਏ। ਇਹ ਗੱਲਾਂ ਜੇ ਸੋਚ ਰਹੇ ਸੀ, ਗੁਰੂ ਨਾਨਕ ਪਾਤਸ਼ਾਹ ਫੇਰ ਆ ਗਏ, ਧਰਮਸ਼ਾਲਾ ਚ ਆ ਗਏ, ਕੁੱਤਕਾ ਹੱਥ ਵਿੱਚ ਹੈ, ਸੂਰੀਆਂ ਮੂਹਰੇ ਲਾਈਆਂ ਹੋਈਆਂ, ਦੋ ਕੁੱਤੇ ਤਿੰਨ ਕੁੱਤੇ ਨਾਲ ਲਏ ਹੋਏ ਨੇ, ਤੇ ਸ਼ਿਕਾਰੀਆਂ ਵਾਲੇ ਮੈਲੇ ਕੱਪੜੇ ਪਾਏ ਹੋਏ ਨੇ, ਹੱਥ ਵਿੱਚ ਛੁਰਾ ਨੰਗਾ ਕਰਕੇ ਲਿਆ ਹੋਇਆ, ਨੇਤਰ ਬਹੁਤ ਕਸੇ ਹੋਏ ਨੇ, ਲਾਲ ਕਰੇ ਹੋਏ, ਸਰੀਰ ਚਿਹਰਾ ਕਸਿਆ ਪਿਆ, ਅੱਖ ਝਮਕਦੇ ਨਹੀਂ ਹੈ, ਜਿਹਦੇ ਵੱਲ ਦੇਖਦੇ ਨੱਠ ਕੇ ਪੈਂਦੇ। ਡਰ ਗਏ ਵੀ ਇਹ ਕੀ ਹੋ ਗਿਆ। ਸੋ ਇਸ ਤਰ੍ਹਾਂ ਅੱਗੇ ਹੀ ਅੱਗੇ ਜਾਂਦੇ ਨੇ, ਜਿੱਧਰ ਨੂੰ ਮਹਾਰਾਜ ਜਾਂਦੇ ਆ ਨੇੜੇ ਨਹੀਂ ਕੋਈ ਆਉਂਦਾ, ਦੂਰ ਹੋ ਜਾਂਦੇ। ਧਰਮਸ਼ਾਲਾ ਚੋਂ ਸਾਰੇ ਹੀ ਸਿੱਖ ਜਿਹੜੇ ਸੀ ਖਾਲੀ ਕਰਦੀ ਧਰਮਸ਼ਾਲਾ। ਉਹਦੇ ਬਾਅਦ ਮਹਾਰਾਜ ਜੀ ਜੰਗਲ ਵੱਲ ਨੂੰ ਚੱਲ ਪਏ, ਬੜਾ ਭਾਰਾ ਜੰਗਲ ਸੀ ਨੇੜੇ। ਸੋ ਉਸੇ ਤਰ੍ਹਾਂ ਦੇ ਨਾਲ ਕੁੱਤੇ ਨਾਲ ਨੇ, ਤੇ ਆਪ ਇਸ ਤਰ੍ਹਾਂ ਦੇ ਨਾਲ ਪੜ੍ਹਦੇ ਹੋਏ ਜਾਂਦੇ ਨੇ।
ਤਨਕ ਰੂਪ
ਪਿੱਛੇ ਪਿੱਛੇ ਜਾ ਰਹੇ ਹੈ, ਸੰਗਤ ਫੇਰ ਧਰਮਸ਼ਾਲਾ ਚ ਇਕੱਠੀ ਹੋ। ਤਾਂ ਏਕ ਸਵਾਨ ਦੋਏ ਸਵਾਨੀ ਨਾਲ, ਭਲਕੇ ਭੌਂਕੇ ਸਦਾ ਵਿਆਰ, ਪੂਰ ਛੁਰਾ ਮੁੱਠਾ ਮਰਦਾ, ਤਾਨਕ ਰੂਪ ਰਹਾ ਕਰਦਾ। ਸੋ ਮਹਾਰਾਜ ਭਾਈ ਲਹਿਣਾ ਜੀ ਪਿੱਛੇ ਪਿੱਛੇ ਜਾ ਰਹੇ। ਗੁਰੂ ਨਾਨਕ ਨੇ ਫੇਰ ਮੁੜ ਕੇ ਦੇਖਿਆ, ਵੀ ਹੋਰ ਤਾਂ ਦੂਰ ਨੇ ਜਿਹੜੇ ਆ ਵੀ ਰਹੇ ਨੇ ਕਾਫੀ ਫਾਸਲੇ ਤੇ ਸਾਡੇ ਬਹੁਤ ਨੇੜੇ ਆ ਰਹੇ ਆ। ਮਹਾਰਾਜ ਆਉਂਦੇ ਨੇ ਉੱਥੇ ਹੀ ਖੜ ਜਾਂਦੇ, ਕੁੱਤਕਾ ਮਾਰਦੇ ਨੇ ਚੁੱਪ ਕਰਕੇ ਸਹਿ ਲੈਂਦੇ, ਡੰਡਾ ਸਹਿ ਲੈਂਦੇ ਨੇ। ਕਹਿੰਦੇ ਤੂੰ ਕਿਉਂ ਨੀ ਜਾਂਦਾ ਜਾਂ ਸਾਰੇ ਚਲੇ ਗਏ, ਤੂੰ ਇੱਥੇ ਕਿਉਂ ਰਹਿ? ਕਹਿੰਦੇ ਪਾਤਸ਼ਾਹ ਮੈਂ ਕਿੱਥੇ ਜਾਵਾਂ, ਮੈਨੂੰ ਦੱਸ ਦਿਓ ਮੈਂ ਕਿੱਥੇ ਜਾਵਾਂ। ਕਹਿੰਦੇ ਉਹ ਜਿੱਥੇ ਬੈਠੇ ਨੇ ਉੱਥੇ ਜਾ, ਹੁਕਮ ਮੰਨ ਸਾਡਾ, ਫੌਰਨ ਜਾ, ਪਿੱਛੇ ਮੁੜ ਕੇ ਨਾ ਦੇਖ। ਪਾਤਸ਼ਾਹ ਇੱਕ ਬੇਨਤੀ ਹੈ। ਕਹਿੰਦੇ ਕੀ ਹੈ? ਕਹਿੰਦੇ ਮੇਰੇ ਤੇ ਰਹਿ ਨਹੀਂ ਹੋਣਾ। ਮੈਨੂੰ ਕੋਈ ਟਿਕਾਣਾ ਨਹੀਂ ਹੈ, ਕੋਈ ਥਾਂ ਨਹੀਂ ਹੈ ਤੇਰੇ ਚਰਨਾਂ ਤੋਂ ਬਗੈਰ। ਮੈਨੂੰ ਕੋਈ ਹੋਰ ਜੀਵਨ ਨਹੀਂ ਹੈ ਤੇਰੇ ਦਰਸ਼ਨ ਤੋਂ ਬਗੈਰ। ਸੋ ਪਾਤਸ਼ਾਹ ਮੈਂ ਕਿੱਥੇ ਜਾਵਾਂ? ਮਹਾਰਾਜ ਕਹਿੰਦੇ ਜਾਂਦਾ ਕਿ ਨਹੀਂ ਜਾਂਦਾ? ਕੁੱਤਕਾ ਲੈ ਕੇ ਆਉਂਦੇ ਨੇ, ਕਹਿੰਦੇ ਜਾ ਉੱਥੇ ਸੰਗਤ ਜਿੱਥੇ ਬੈਠੀ ਹੈ, ਪਿੱਛੇ ਮੁੜ ਕੇ ਨਾ ਦੇਖੀ, ਭਜਿਆ ਜਾ, ਹੁਕਮ ਦੀ ਤਾਮੀਲ ਕਰ ਲਈ, ਪੂਰੇ ਜ਼ੋਰ ਨਾਲ ਨੱਠੇ ਆਉਂਦੇ ਤੇ ਧਰਮਸ਼ਾਲਾ ਦੇ ਅੰਦਰ ਦੇਖ ਰਹੇ ਨੇ ਵੀ ਭਾਈ ਲਹਿਣਾ ਜੀ ਵੀ ਨੱਠੇ ਆਉਂਦੇ ਨੇ, ਪਤਾ ਨਹੀਂ ਕੀ ਬਣ ਗਿਆ। ਸੋ ਧਰਮਸ਼ਾਲਾ ਦੇ ਅੰਦਰ ਆ ਗਏ, ਸਾਰੇ ਪੁੱਛਦੇ ਨੇ ਭਾਈ ਲਹਿਣਾ ਕੀ ਬਣਿਆ ਤੁਹਾਡੇ ਨਾਲ, ਤੁਹਾਨੂੰ ਇੰਨਾ ਪਸੀਨਾ ਆਇਆ ਹੋਇਆ ਹੈ, ਸਾਹ ਸਾਹ ਹੋਏ ਹੋ, ਦੱਸੋ ਤਾਂ ਸਹੀ, ਸੁੱਖ ਹੈ? ਕਹਿੰਦੇ ਬੈਠੋ ਗੱਲ ਕਰਦੇ ਹਾਂ। ਸਾਰੇ ਬੈਠ ਗਏ, ਕਹਿੰਦੇ ਦੱਸੋ ਕੀ ਹੋਇਆ, ਆਪਾਂ ਕੀ ਕਰੀਏ? ਤੁਸੀਂ ਗੁਰੂ ਨਾਨਕ ਦੇ ਬਹੁਤੇ ਨਿਕਟ ਵਰਤੀ ਹੋ ਸਾਰਿਆਂ ਦਾ, ਤੇ ਤੁਸੀਂ ਨੇੜੇ ਗਏ ਹੋ, ਤੁਸੀਂ ਦੱਸੋ ਕੀ ਹੋਇਆ, ਤੁਹਾਡੇ ਨਾਲ ਕੀ ਵਰਤੀ? ਕਹਿਣ ਲੱਗੇ ਕੁਛ ਵੀ ਨਹੀਂ ਵਰਤੀ। ਕਿਉਂ ਡੋਲਦੇ ਹੋ? ਅੰਦਰ ਸਿੱਖੋ, ਡੋਲਣ ਵਾਲਾ ਥਾਂ ਨਹੀਂ ਹੈ। ਗੁਰੂ ਦੇ ਕੋਲ ਥਾਪੜਾ ਵੀ ਹੁੰਦਾ ਹੈ ਤੇ ਕੁੱਤਕਾ ਵੀ ਹੁੰਦਾ, ਡੰਡਾ ਵੀ ਹੁੰਦਾ, ਤੇ ਜੋ ਰਸ ਥਾਪੜੇ ਵਿੱਚੋਂ ਮਾਣਦੇ ਹਾਂ ਉਹ ਅੱਜ ਡੰਡੇ ਵਿੱਚੋਂ ਮਾਣ। ਉਹਨਾਂ ਦੇ ਡੰਡੇ ਵਿੱਚ ਵੀ ਰਸ ਹੈ, ਕੁੱਤਕੇ ਵਿੱਚ ਰਸ ਹੈ। ਇਸ ਜਿਹੜਾ ਸਰੂਪ ਧਾਰਨਕਤਾ ਧਾਰਿਆ ਸ਼ਿਕਾਰੀਆਂ ਦਾ, ਇਹ ਵੀ ਉਸੇ ਦਾ ਸਰੂਪ ਹੈ ਜਿਹਦੇ ਅੱਗੇ ਆਪਾਂ ਨਮਸਕਾਰਾਂ ਕਰਦੇ ਸੀ। ਡੋਲੋ ਨਾ, ਇਸ ਤਰ੍ਹਾਂ ਨਾਲ ਪ੍ਰਵਾਸ ਦਿੰਦੇ ਨੇ, ਨੇਚਾ ਬਣਵਾਉਂਦੇ ਨੇ।
ਜੇ ਗੁਰ ਜਿਣਕੇ ਤਾਂ ਮਿੱਠਾ ਲਾਗੇ, ਬਖਸ਼ੇ ਗੁਰ ਮਨਿਆਈ ਹੈ। ਜੇ ਗੁਰ ਜਿਣਕੇ ਤਾਂ ਮਿੱਠਾ ਲਾਗੇ, ਬਖਸ਼ੇ ਗੁਰ ਮਨਿਆਈ ਹੈ।
ਚਿੜਕੇ ਤਾਂ ਮਿੱਠਾ ਲੈ, ਜਿਹਨੇ ਝਿੜਕ ਮਿੱਠੀ ਲਾ ਲਈ ਉਹ ਕੁਛ ਪਾਸ ਕਰ ਗਿਆ, ਕੁਛ ਨੰਬਰ ਲੈ ਲਏ। ਜਿਹੜਾ ਵਡਿਆਈ ਉਹ ਵਡਿਆਈ ਚਾਹੁੰਦਾ, ਪ੍ਰਸ਼ੰਸਾ ਹੀ ਪ੍ਰਸ਼ੰਸਾ ਚਾਹੁੰਦਾ ਵੀ ਮੈਨੂੰ ਇਸ ਤਰ੍ਹਾਂ ਕਰਨ, ਵੀ ਤੂੰ ਤਾਂ ਬੜੀ ਸੇਵਾ ਕਰਦਾ, ਤੂੰ ਪ੍ਰੇਮੀਆਂ ਬਹੁਤ ਵਧੀਆ, ਤੇਰਾ ਗਲਾ ਬਹੁਤ ਵਧੀਆ, ਤੂੰ ਕੀਰਤਨ ਬੜਾ ਵਧੀਆ ਕਰਦਾ, ਤੂੰ ਕਥਾ ਬੜੀ ਵਧੀਆ ਕਰਦਾ, ਤੂੰ ਤਾਂ ਸੰਗਤਾਂ ਦੀ ਸੇਵਾ ਬਹੁਤ ਵਧੀਆ ਕਰਦਾ। ਸੋ ਉਹਦੇ ਨਾਲ ਇਹ ਵਡਿਆਈ ਹੈ, ਵਡਿਆਈ ਮਿੱਠੀ ਲੱਗਦੀ ਹੈ। ਜਦ ਗੁਰੂ ਝਿੜਕਦਾ ਫਿਰ ਥਾਂ ਛੱਡ ਕੇ ਜਾਂਦਾ, ਨੱਠਦਾ। ਇਹ ਮੁਰਸ਼ਦੇ ਕਾਮਲ ਦੀ ਸੇਵਾ ਇਸ ਤਰ੍ਹਾਂ ਨਹੀਂ ਹੋਇਆ ਕਰਦੀ, ਵਡਿਆਈ ਦੇਵੇ ਚਾਹੇ ਝਿੜਕੇ। ਜੇ ਪਾਸ ਬਹਾਲ ਲਏ ਤਾਂ ਤੁਝ ਇਰਾਦੀ, ਜੇ ਕੋਲ ਬਹਾਲੇਗਾ ਤਾਂ ਮੈਂ ਗੁਸਤਾਖ ਨਹੀਂ ਹੁੰਦਾ ਵੀ ਸ਼ਰਧਾ ਛੱਡ ਕੇ ਬਰਾਬਰ ਦਾ ਬਣ ਜਾਊਗਾ। ਇਹ ਵੀ ਤੇਰੀ ਮਿਹਰ ਹੈ ਪਾਤਸ਼ਾਹ, ਤੂੰ ਨੇੜੇ ਰੱਖਦਾ ਮੈਨੂੰ, ਕੀ ਪਤਾ ਹੈ ਤੂੰ ਕਿਹੜੇ ਵੇਲੇ ਕਹਿ ਦੇਵੇਂ ਵੀ ਦੂਰ ਹੋ ਜਾ, ਮੇਰੇ ਕੋਲ ਨਾ ਆਇਆ ਕਰ। ਜੇ ਪਾਸ ਬਹਾਲੇ ਤਾਂ ਤੁਝੇ ਇਰਾਦੀ, ਜੇ ਮਾਰ ਕੱਢੇ ਭੀ ਤਿਆਈ, ਜੇ ਡੰਡੇ ਮਾਰ ਕੇ ਮੈਨੂੰ ਕੱਢ ਵੀ ਦੇਵੇ ਫਿਰ ਵੀ ਮੈਂ ਤੈਨੂੰ ਧਿਆਉਂ। ਫਿਰ ਇਹ ਨਹੀਂ ਹੈ ਵੀ ਮੈਂ ਇੱਥੇ ਜਾਣਾ ਹੀ ਨਹੀਂ ਹੈ, ਉਹ ਤਾਂ ਜੀ ਘੂਰਦੇ ਬਹੁਤ ਨੇ, ਝਿੜਕਾਂ ਬਹੁਤ ਦਿੰਦੇ ਨੇ। ਇਹ ਜਿਹੜਾ ਪਿਆਰ ਹੁੰਦਾ ਹੈ, ਸ਼ਰਧਾ ਹੁੰਦੀ ਹੈ, ਇਹ ਐਵੇਂ ਹੀ ਹੁੰਦੀ ਹੈ ਸਾਧਨੇ ਜੀ, ਸਾਨੂੰ ਇਹ ਧਿਆਨ ਦੇਣਾ ਚਾਹੀਦਾ। ਚਾਹੇ ਮਨ ਮਹਾਂਪੁਰਸ਼ ਹੋਣ, ਚਾਹੇ ਗੁਰੂ ਹੋਣ, ਚਾਹੇ ਮੁਰਸ਼ਦ ਹੋਵੇ, ਸਾਰੀ ਦੁਨੀਆਂ ਦਾ ਵਾਹ ਪੈਂਦਾ। ਵਡਿਆਈ ਨਾਲ ਤਾਂ ਅਸੀਂ ਸਾਰੇ ਹੀ ਹਾਂ, ਜਿਸ ਵਕਤ ਉਹਨਾਂ ਨੇ ਝਿੜਕਾਂ ਮਾਰਤੀਆਂ ਕੱਢ ਦਿੱਤਾ ਵੀ ਚਲਿਆ ਜਾ ਇੱਥੇ ਨਾ ਆਇਆ ਕਰ, ਫਿਰ ਗੁੱਸੇ ਹੋ ਜਾਂਦਾ ਨਾ। ਜਿਹੜਾ ਪੂਰਾ ਹੈ ਉਹ ਕਹਿੰਦੇ ਨੇ ਜੇ ਪਾਸ ਬਹਾਲੇ ਤਾਂ ਤੁਝ ਇਰਾਦੀ, ਜੇ ਮਾਰ ਕੱਢੇ ਵੀ ਧਿਆਈ, ਜੇ ਲੋਕ ਸਲਾਹੇ ਤਾਂ ਤੇਰੀ ਉਪਮਾ। ਜੇ ਮੈਨੂੰ ਲੋਕ ਕਹਿੰਦੇ ਆ ਤੂੰ ਚੰਗੇ ਥਾਂ ਜਾਂਦਾ ਇਹ ਤੇਰੀ ਉਪਮਾ, ਜੇ ਮੇਰੀ ਨਿੰਦਿਆ ਕਰਦੇ ਆ ਵੀ ਤੂੰ ਉੱਥੇ ਕਿਉਂ ਜਾਂਦਾ, ਉੱਥੇ ਕੀ ਹੈ, ਕਹਿੰਦੇ ਫਿਰ ਵੀ ਮਹਾਰਾਜ ਫਿਰ ਜੇ ਨਿੰਦਾ ਹੈ ਤਾਂ ਛੋੜ ਨਾ ਜਾਏ। ਸਾਧ ਸੰਗਤ ਜੀ, ਉਹੀ ਗੁਰੂ ਨਾਨਕ ਪਾਤਸ਼ਾਹ ਦੀਨ ਦੁਨੀ ਦਾ ਮਾਲਕ, ਨਿਰੰਕਾਰ ਆਪ ਨਿਰੰਕਾਰ, ਕਲਾ ਧਾਰ ਜਗ ਮੈਂ ਪਰਵਰੇ। ਤੇ ਅੱਜ ਤੁਹਾਡੇ ਨਿਹਚੇ ਹਿਲਦੇ ਜਾਂਦੇ ਨੇ, ਨਿਰੰਕਾਰ ਦੇ ਵਿੱਚ ਵੀ ਕਦੇ ਕੋਈ ਦੋਸ਼ ਆਉਂਦਾ, ਉਹ ਤਾਂ ਪੂਰਨ ਨੇ ਸਾਂਗ ਵਰਤਿਆ। ਮੈਂ ਤੁਹਾਡੇ ਚਰਨਾਂ ਚ ਬੇਨਤੀ ਕਰਦਾ, ਧਿਆਨ ਨਾਲ ਸਰਵਣ ਕਰਿਓ। ਕਹਿੰਦੇ ਸਾਰੇ ਹੀ ਮਹਾਂਪੁਰਸ਼ ਵਾਹਿਗੁਰੂ ਆਪ ਸਾਂਗ ਵਰਤ ਕੇ ਪ੍ਰੀਖਿਆ ਪੇਪਰ ਪਾਉਂਦੇ ਨੇ। ਜਦ ਤੱਕ ਰੂਹਾਨੀ ਪੇਪਰ ਨਹੀਂ ਪੈਂਦਾ ਉਨੀ ਦੇਰ ਤੱਕ ਇਹ ਨਿਹਚਾ ਹੀ ਨਹੀਂ ਹੁੰਦਾ, ਇਹ ਪਾਸ ਹੈ ਕਿ ਫੇਲ। ਆਪੇ ਹੀ ਪੜ੍ਹੀ ਜਾਓ, ਕੋਈ ਨੀ ਪਤਾ ਵੀ ਪਾਸ ਆ ਕਿ ਫੇਲ ਆ, ਪਤਾ ਤਾਂ ਜਦ ਲੱਗਣਾ ਜਦੋਂ ਪੇਪਰ ਪੈਣੇ। ਕਹਿੰਦੇ ਦੇਖਿਓ, ਸੰਗਤ ਨੂੰ ਸਮਝਾਉਂਦੇ ਆ ਕਿ ਆਦ ਜਗਾਤ ਤੋਂ ਪ੍ਰੀਖਿਆ ਹੁੰਦੀ ਆਈ। ਕਹਿੰਦੇ ਧਿਆਨ ਦੇਵੋ, ਤ੍ਰੇਤਾ ਯੁਗ ਦੇ ਅੰਦਰ ਇੱਕ ਰਾਜਾ ਹੋਇਆ ਜਿਸਦਾ ਨਾਮ ਹਰੀਚੰਦ ਸੀ। ਇਹ ਹਰੀਚੰਦ ਸਤਵਾਦੀ ਸੀਗਾ, ਕਦੇ ਝੂਠ ਨਹੀਂ ਸੀ ਬੋਲਦਾ। ਕੁਛ ਹੋ ਜੇ ਜੋ ਮੂੰਹ ਚੋਂ ਵਚਨ ਕਹਿਤਾ, ਚਾਹੇ ਜਾਨ ਚਲੀ ਜਾਵੇ, ਵਚਨ ਨਹੀਂ ਸੀ ਜਾਣ ਦਿੰਦਾ। ਦਾਨੀ ਬਹੁਤ ਸੀ, ਸਤਵਾਦੀ ਸੀ, ਇਨਸਾਫ ਕਰਦਾ ਸੀ। ਸੋ ਇਹਦਾ ਜ਼ਿਕਰ, ਇਹਦਾ ਜਦ ਤਪ ਵਧਿਆ ਇੱਥੇ ਐਸ ਮਾਤ ਲੋਕ ਚ, ਇੰਦਰ ਦਾ ਜਿਹੜਾ ਰਾਜ ਹੈ ਇਹ ਪੰਜਵੇਂ ਛੇਵੇਂ ਹੈਵਨ ਚ ਹੈ। ਪਹਿਲਾਂ ਗੰਧਰਵ ਲੋਕ ਹੈ, ਇਸ ਦੇ ਬਾਅਦ ਦੇਵ ਗੰਧਰਵ ਹੁੰਦਾ ਹੈ, ਫਿਰ ਪਿੱਤਰ ਲੋਕ ਹੁੰਦਾ ਹੈ, ਫਿਰ ਸਵਰਗ ਲੋਕ ਹੁੰਦਾ ਹੈ, ਉਹਦੇ ਬਾਅਦ ਇੰਦਰ ਲੋਕ ਹੁੰਦਾ ਹੈ ਪੰਜਵੇਂ ਥਾਂ। ਇਹ ਕਿਉਂਕਿ ਬਹੁਤ ਹੀ ਸੁੱਖ ਨੇ ਇਹ ਆਪਣੇ ਸੰਸਾਰ ਨਾਲੋਂ 10 ਅਰਬ ਗੁਣਾ ਜ਼ਿਆਦਾ ਸੁੱਖ ਇੰਦਰ ਲੋਕ ਚ। ਇਹ 100 ਪੂਰੇ ਯੱਗ ਕਰਨ ਤੋਂ ਬਾਅਦ ਨਿਰਵਿਘਨ ਹੋ ਜਾਣ ਤਾਂ ਇੰਦਰ ਪਦਵੀ ਵਾਸਤੇ ਉਮੀਦਵਾਰ ਹੋ ਜਾਇਆ ਕਰਦਾ। ਪੂਰੇ ਕੋਈ ਕੋਈ ਕਰਦਾ, ਇਹਨਾਂ ਚ ਵਿਘਨ ਪੈ ਜਾਇਆ ਕਰਦਾ, ਮੁੜ ਕੇ 1-2 ਤੋਂ ਫਿਰ ਸ਼ੁਰੂ ਕਰਨਾ ਪੈਂਦਾ। ਜਿਵੇਂ ਜ਼ਿਲ੍ਹਾ ਕੱਟੀਦਾ ਹੈ, 39 ਦਿਨ ਪਾਠ ਕਰ ਲਿਆ, 40 ਦਿਨ ਕਰ ਲਿਆ, 41ਵੇਂ ਦਿਨ ਨਹੀਂ ਹੋਇਆ, ਮੁੜ ਕੇ ਫਿਰ 1-2 ਸ਼ੁਰੂ ਕਰੋ, ਨਹੀਂ ਨਹੀਂ ਹੋਇਆ ਕਰਦਾ, ਟੁੱਟ ਜਾਂਦਾ। ਇਸੇ ਤਰ੍ਹਾਂ ਇੰਦਰ ਪਦਵੀ ਹੈ। ਜਦੋਂ ਇੰਦਰ ਨੂੰ ਪਤਾ ਲੱਗਿਆ ਵੀ ਹਰੀਚੰਦ ਦਾ ਪ੍ਰਤਾਪ ਇੰਨਾ ਵੱਧ ਰਿਹਾ ਹੈ ਕਿ ਉਹਦਾ ਸੇਕ ਮੇਰੇ ਤੱਕ ਪਹੁੰਚਣ ਲੱਗ ਗਿਆ, ਉਸ ਵੇਲੇ ਬੜੀ ਚਿੰਤਾ ਉਹਦੇ ਮਨ ਚ। ਇਸ ਤਰ੍ਹਾਂ ਉਹਦੇ ਕੋਲ ਵਿਸ਼ਵਾਮਿੱਤਰ ਆ ਜਾਂਦਾ। ਵਿਸ਼ਵਾਮਿੱਤਰ ਨੇ ਆ ਕੇ ਕੁਛ ਈਰਖਾ ਉਹਨੂੰ ਵੀ ਹੋ ਗਈ, ਕਿਉਂਕਿ ਇਹ ਜੋ ਹਰੀਚੰਦ ਸੀ ਵਸ਼ਿਸ਼ਟ ਜੀ ਦਾ ਸੇਵਕ ਸੀ, ਇਹਦਾ ਜਿਹੜਾ ਪਿਤਾ ਸੀ ਤਸੰਕੂ ਉਹ ਸੀਗਾ ਵਿਸ਼ਵਾਮਿੱਤਰ ਦਾ ਸੇਵਕ। ਉਹਨੇ ਕਿਹਾ ਵੀ ਪਿਤਾ ਤਾਂ ਮੈਨੂੰ ਮੰਨਦਾ ਹੈ, ਤੇ ਇਹ ਚਲਿਆ ਗਿਆ ਵਸ਼ਿਸ਼ਟ ਜੀ ਕੋਲ। ਆਪਸ ਵਿੱਚ ਈਰਖਾ ਸਾਧੂ ਸੰਤਾਂ ਨੂੰ ਵੀ ਹੋ ਜਾਇਆ ਕਰਦੀ ਹੈ, ਕੋਈ ਉਹ ਬਰੀ ਹੁੰਦਾ, ਇੱਕ ਅੱਧਾ ਹੀ ਹੁੰਦਾ ਸੰਸਾਰ ਜਿਹੜਾ ਇਹਨਾਂ ਗੱਲਾਂ ਤੇ ਉੱਪਰ ਹੋਵੇ। ਨਹੀਂ, ਸੰਸਾਰ ਇਹਨਾਂ ਗੱਲਾਂ ਚ ਫਸਿਆ ਪਿਆ ਕਿ ਉਹ ਮਾਇਆ ਖਹਿੜਾ ਨਹੀਂ ਛੱਡਦੀ। ਮਾਇਆ ਦੇ ਹੱਥ ਬਹੁਤ ਲੰਮੇ ਨੇ, ਦੂਰ ਤੱਕ ਜਾਂਦੀ ਹੈ। ਆਕਾਸ਼ ਲੋਕ ਜਿੱਥੇ ਤੱਕ ਹੈ ਉੱਥੇ ਤੱਕ ਮਾਇਆ ਜਾਂਦੀ ਹੈ। ਆਕਾਸ਼ ਕਹਿੰਦੇ ਨੇ ਸਵਰਗਾਂ ਨੂੰ, ਹੈਵਨਸ ਨੂੰ। ਵਿਸ਼ਨੂੰ ਲੋਕ ਤੱਕ ਪਹੁੰਚਦੀ ਹੈ, ਜਿਹਨੂੰ ਵਿਕੁੰਠ ਧਾਮ ਕਹਿੰਦੇ ਨੇ। ਉਹਦੇ ਉੱਪਰਲੇ ਪਾਸੇ ਜਿੱਥੋਂ ਸੱਚਖੰਡ ਸ਼ੁਰੂ ਹੁੰਦਾ, ਉੱਥੇ ਮਾਇਆ ਦਾ ਵਸ ਨਹੀਂ ਚੱਲਦਾ, ਨਾ ਕਾਲ ਦਾ ਚੱਲਦਾ। ਸੋ ਇਸ ਤਰ੍ਹਾਂ ਵਿਸ਼ਵਾਮਿੱਤਰ ਦੇ ਮਨ ਚ ਵੀ ਈਰਖਾ ਇੰਦਰ ਨੂੰ ਜਦ ਮਿਲਿਆ, ਉੱਥੇ ਹਰੀਚੰਦ ਦੀ ਗੱਲ